ਗੁਰੂ ਚਰਨਾਂ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਜੀ, ਜੀਵਨ ਰੂਪ ਸਿਮਰਨ ਪ੍ਰਭ ਤੇਰਾ ਭਾਗ ਪਹਿਲਾ। ਆਓ ਬੜੇ ਪਿਆਰ ਅਤੇ ਧਿਆਨ ਨਾਲ ਸਰਵਣ ਕਰੀਏ ਜੀ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ ਹੈ। ਸੂਰਜ ਦੀ ਰੋਸ਼ਨੀ ਦੇ ਵਿਕਾਸ ਲਈ ਕਿਰਨਾਂ ਦੀ ਚਾਲ ਨੂੰ ਧੁੱਪ ਜਾਂ ਸੂਰਜ ਦੀ ਜੀਵਨ ਰੋਂ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੋਂ ਸ਼ਬਦ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਅਕਾਲ ਪੁਰਖ ਦੇ ਕੁਆਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੋਂ ਸ਼ਬਦ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਬਿਜਲੀ ਦਾ ਕਰੰਟ ਕਈ ਕਿਸਮ ਦੇ ਯੰਤਰਾਂ ਵਿੱਚ ਕੰਮ ਕਰਦਾ ਹੈ, ਜਿਵੇਂ ਬਲਬ, ਪੱਖਾ, ਟਿਊਬ, ਪ੍ਰੈਸ ਆਦਿ, ਪਰ ਹਰ ਇੱਕ ਯੰਤਰ ਦੀ ਬਨਾਵਟ ਅਨੁਸਾਰ ਹੀ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਇਲਾਹੀ ਜੀਵਨ ਰੋਂ ਸ਼ਬਦ ਨਾਮ ਸਰਬ ਰਹਿਆ ਭਰਪੂਰ ਹੈ ਅਤੇ ਹਰ ਇੱਕ ਜੀਵ ਦੀ ਬਨਾਵਟ ਅਨੁਸਾਰ ਇਸ ਜੀਵਨ ਰੋਂ ਦਾ ਪ੍ਰਗਟਾਵਾ ਹੁੰਦਾ ਹੈ। ਇੱਕੋ ਇਲਾਹੀ ਜੋਤ ਅਥਵਾ ਜੀਵਨ ਰੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ ਅਤੇ ਹਰ ਇੱਕ ਜ਼ਰੇ ਦਾ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ ਹੈ, ਜੀਵਨ ਪਦਵੀ ਹੈ, ਜੀਵਨ ਰੂਪ ਹੈ, ਜੀਵਦਾਨ ਹੈ, ਜੀਵਨ ਹੈ ਅਤੇ ਜੀਵਾਂ ਦੇ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ, ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ। ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ ਅਤੇ ਜੀਵਨ ਹੀ ਉਸ ਜੀਵਨ ਰੋਂ ਸ਼ਬਦ ਨਾਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ। ਉਦਾਹਰਣ ਦੇ ਤੌਰ 'ਤੇ ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਫਲ ਫੁੱਲ ਲੱਗਣੇ ਅਤੇ ਅੰਤ ਨੂੰ ਨਾਸ਼ ਹੋਣਾ, ਜੀਵਾਂ ਦਾ ਜੰਮਣਾ, ਵਧਣਾ, ਫੁੱਲਣਾ, ਜਵਾਨ ਹੋਣਾ ਅਤੇ ਬੁੱਢੇ ਹੋ ਕੇ ਮਰਨਾ, ਤੱਤਾਂ ਦੇ ਇਕੱਠੇ ਹੋ ਕੇ ਪਾਣੀ, ਹਵਾ, ਵਾਯੂ, ਅਗਨ ਦੁਆਰਾ ਪ੍ਰਕਾਸ਼ਿਤ ਹੋ ਕੇ ਫਿਰ ਖਿੰਡ ਪੁੰਡ ਜਾਣਾ, ਇਹਨਾਂ ਸਾਰਿਆਂ ਅਤੇ ਹੋਰ ਅਨੇਕਾਂ ਜੀਵਨਾਂ ਦਾ ਆਧਾਰ, ਸੋਮਾ, ਕੇਂਦਰ ਇੱਕੋ ਜੀਵਨ ਰੋਂ ਸ਼ਬਦ ਨਾਮ ਅਤੇ ਅਕਲ ਕਲਾ ਹੀ ਹੈ। ਉੱਪਰਲੀਆਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਲੋਚਾ, ਕਾਂਖੀ, ਖਿੱਚ, ਚੁੱਪ ਪ੍ਰੀਤ, ਪ੍ਰੇਮ ਪਿਆਰ ਦੀ ਗੁੱਝੀ ਪ੍ਰੀਤ ਡੋਰੀ ਹੈ, ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚ ਰਹੀ ਹੈ। ਉਦਾਹਰਣ ਦੇ ਤੌਰ 'ਤੇ ਸਮੁੰਦਰ ਦਾ ਪਾਣੀ ਗਰਮ ਹੋ ਕੇ ਭਾਫ਼, ਬੱਦਲ, ਬਰਫ਼, ਮੀਂਹ ਦੁਆਰਾ ਪਹਾੜਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਗਦਾ ਹੋਇਆ ਅਤੇ ਕਈ ਸ਼ਕਲਾਂ ਧਾਰਦਾ ਹੋਇਆ ਮੁੜ ਆਪਣੇ ਸ਼ੋ ਸਾਗਰ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਇਸ ਲੰਮੇ ਸਫ਼ਰ ਵਿੱਚ ਪਾਣੀ ਨੇ ਕਈ ਜੀਵਨ ਭੋਗੇ ਅਤੇ ਆਖਰ ਆਪਣੇ ਸੋਮੇ ਨੂੰ ਆ ਹੀ ਮਿਲਿਆ। ਇਸੇ ਤਰ੍ਹਾਂ ਕਾਇਨਾਤ ਦੀ ਹਰ ਸ਼ੈ ਤੇ ਜੀਵ ਦੀ ਜੋਤ ਇਲਾਹੀ ਹੁਕਮ ਅਨੁਸਾਰ ਦੁਨੀਆ ਵਿੱਚ ਵਿਚਰਦੀ ਹੋਈ ਆਪੋ ਆਪਣਾ ਜੀਵਨ ਭੋਗਦੀ ਹੈ ਅਤੇ ਅੰਤ ਨੂੰ ਮੁੜ ਆਪਣੇ ਸੋਮੇ ਅਕਾਲ ਪੁਰਖ ਵਿੱਚ ਸਮਾ ਜਾਂਦੀ ਹੈ। ਇਹ ਸਾਰੀ ਜੀਵਨ ਦੀ ਕਿਰਿਆ ਹੁਕਮ ਦੀ ਅਕਹਿ ਅਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ, ਜੋ ਉਸ ਨੂੰ ਆਪਣੇ ਇਲਾਹੀ ਸੋਮੇ ਵੱਲ ਸਦੀਵੀ ਖਿੱਚ ਪਾ ਰਹੀ ਹੈ। ਪਰ ਜੀਵ ਇਸ ਦੈਵੀ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਤੋਂ ਅਣਜਾਣ ਹਨ। ਜੀਵ ਇਸ ਦੈਵੀ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਤੋਂ ਅਣਜਾਣ ਹਨ। 84 ਲੱਖ ਜੂਨਾਂ ਨੂੰ ਅਕਾਲ ਪੁਰਖ ਨੇ ਅਲਪ ਬੁੱਧੀ ਦਿੱਤੀ ਹੈ, ਜਿਸ ਕਾਰਨ ਉਹ ਆਪਣੇ ਜੀਵਨ ਅਤੇ ਜੀਵਨ ਰੋਂ ਤੋਂ ਅਣਜਾਣ ਹਨ। ਇਹ ਅਣਜਾਣਪੁਣਾ ਅਥਵਾ ਅਗਿਆਨਤਾ ਵੀ ਉਹਨਾਂ ਲਈ ਅਕਾਲ ਪੁਰਖ ਦੀ ਗੁੱਝੀ ਮਿਹਰ ਹੈ, ਕਿਉਂਕਿ ਇਸ ਵਿੱਚ ਉਹਨਾਂ ਦੀ ਕਲਿਆਣ ਹੈ। ਉਹ ਅਪੋਲ ਅਤੇ ਅਣਜਾਣੇ ਹੀ ਇਲਾਹੀ ਹੁਕਮ ਦੇ ਪਾਣੇ ਵਿੱਚ ਜੀਵਨ ਬਤੀਤ ਕਰਦੇ ਹਨ। ਉਹ ਸਹਿ ਸੁਭਾਏ ਹੀ ਸਬਰ ਸਬੂਰੀ ਵਿੱਚ ਰਹਿੰਦੇ ਹਨ ਅਤੇ ਮਨੁੱਖਾਂ ਵਾਂਗ ਰੱਬ ਦੀ ਕਰਨੀ ਉੱਤੇ ਕਿੰਤੂ ਸ਼ਿਕਾਇਤ ਅਤੇ ਨਿਹੋਰਾ ਨਹੀਂ ਕਰਦੇ। ਇਸ ਲਈ ਇਹਨਾਂ ਦੀ ਸਹਿ ਸੁਭਾਏ ਹੀ ਉੱਪਰ ਵੱਲ ਆਤਮਿਕ ਤਰੱਕੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਹੁੰਦੀ ਹੈ। ਉਹ ਮਨੁੱਖਾ ਜੁਨੀ ਵਾਂਗ ਸਿਆਣਪਾਂ ਅਤੇ ਚਤੁਰਾਈਆਂ ਘੋਟ ਕੇ ਇਲਾਹੀ ਹੁਕਮ ਵਿੱਚ ਵਿਘਨ ਪਾਉਣ ਤੋਂ ਅਸਮਰੱਥ ਹਨ। ਇਸੇ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ। ਪਰ ਮਨੁੱਖ ਜੁਨੀ ਦੀ ਕਹਾਣੀ ਕੁਛ ਹੋਰਵੇਂ ਹੈ। ਮਨੁੱਖ ਜੂਨ ਉੱਤੇ ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ ਅਤੇ ਖਾਸ ਰਿਆਇਤਾਂ ਪ੍ਰਦਾਨ ਕੀਤੀਆਂ ਹਨ। ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ ਤਾਂ ਕਿ ਉਹ ਆਪਣੇ ਆਪੇ ਨੂੰ ਪਹਿਚਾਣ ਸਕੇ, ਆਪਣੇ ਕਰਤੇ ਨੂੰ ਪਹਿਚਾਣ ਸਕੇ, ਕਰਤੇ ਦੇ ਹੁਕਮ ਨੂੰ ਪਹਿਚਾਣ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ। ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ ਹੈ। ਸਗਲ ਜੂਨ ਮੈਂ ਤੂੰ ਸਿਰ ਤਰਿਆ, 84 ਲੱਖ ਜੂਨ ਵਿੱਚ ਉੱਤਮ ਜੂਨ ਸੁਮਾਨਸ ਦੇਹੀ। ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਮਨੁੱਖ ਨੂੰ ਬਖਸ਼ੀਆਂ ਹਨ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸੁਦਾ ਦਿਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿਤ ਰੱਖ ਚਰਨਾ। ਤੁਧ ਸਭ ਕਿਛ ਮੈਨੂੰ ਸੌਪਿਆ, ਜਾ ਤੇਰਾ ਬੰਦਾ। ਮਨੁੱਖ ਦੇ ਸਰੀਰਕ ਅਤੇ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਬਚਿੱਤਰ ਮਾਇਕੀ ਸਾਧਨ ਪ੍ਰਦਾਨ ਕੀਤੇ ਹਨ। ਨਵ ਨਿਧ ਸਿੱਧ ਰਿੱਧ ਦੀਨੇ ਕਰਤੇ, ਤੋਟ ਨਾ ਆਵੇ ਕਾਈ ਰਾਮ, ਖਾਤ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ। ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ ਹਨ। ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ, ਅਵਤਾਰ, ਪੀਰ, ਪੈਗੰਬਰ, ਸਾਧ, ਸੰਤ, ਭਗਤ ਦੁਨੀਆਂ 'ਤੇ ਭੇਜੇ ਗਏ, ਜਿਨ੍ਹਾਂ ਨੇ ਆਤਮਿਕ ਸੇਧ ਦੇਣ ਲਈ ਉਪਦੇਸ਼ ਦਿੱਤੇ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਵੀ ਇਲਾਹੀ ਦਾਤਾ ਦਾ ਪੂਰਾ ਲਾਭ ਲੈ ਰਹੀਆਂ ਹਨ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਵੀ ਇਲਾਹੀ ਦਾਤਾਂ ਦਾ ਪੂਰਾ ਲਾਭ ਲੈ ਰਹੀਆਂ ਹਨ ਅਤੇ ਸਹਿ ਸੁਭਾਏ ਹੁਕਮ ਵਿੱਚ ਵਿਚਰਦਿਆਂ ਆਪਣਾ ਕਲਿਆਣ ਕਰ ਰਹੀਆਂ ਹਨ। ਇਸ ਤੋਂ ਉਲਟ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਿਆਂ ਹੋਇਆ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ, ਅਨੇਕਾਂ ਧਰਮਾਂ, ਅਨੇਕਾਂ ਧਾਰਮਿਕ ਗ੍ਰੰਥਾਂ, ਅਨੇਕਾਂ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ, ਬੇਅੰਤ ਪਾਠ ਪੂਜਾ, ਬੇਅੰਤ ਜਪ ਤਪ ਅਤੇ ਕਰਮ ਕਾਂਡਾਂ, ਬੇਅੰਤ ਹੱਠ ਯੋਗ ਸਾਧਨਾ, ਬੇਅੰਤ ਧਾਰਮਿਕ ਆਗੂਆਂ ਦੇ ਬਾਵਜੂਦ ਇਨਸਾਨ ਨੂੰ ਆਪਣੇ ਕਰਤੇ ਆਪੇ ਜੀਵਨ ਸੇਧ, ਜੀਵਨ ਨਿਸ਼ਾਨੇ, ਕਲਿਆਣ ਦੀ ਬਾਬਤ ਸਹੀ ਗਿਆਨ ਹੀ ਨਹੀਂ ਹੋ ਸਕਿਆ। ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰੀਆਂ ਜੂਨਾਂ ਤੋਂ ਵੀ ਨੀਵਾਂ, ਮਲੀਨ ਅਤੇ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। इंसान अपनी दैवी हस्ती नूं भुला के रसातल वल रुड़िया जा रहा है ते बाकी सारियां जूनां तो भी नीवा मलीन अते दुखदाई जीवन बतीत कर रहा है। इंसान दी इस तरस योग अते दुखदाई अधोगति दे कारणां दी खोज विचार करन दी लोड़ है। अकाल पुरख ने इंसान नूं अपने सरूप विच घड़ के अपनियां सारियां शक्तियां प्रदान कर दित्तियां हन अते नाल ही होमे दा भरम भुलावा भी पा दिता जो अत प्रबल है। इस होमे दे भरम भुलावे दे कारण असी अपने आपे नूं नहीं बुझ सकते। अकाल पुरख दी होंद दा निश्चा नहीं आउंदा, इलाही हुकम नूं नहीं बुझ सकते। इस होमे दे भरम भुलावे दे कारण असी भाणे विच नहीं आ सकते, इलाही बरकतां नूं पूरी तरह नहीं माण सकते। अपनी जीवन सेध तो अनजाण हाँ, सही आत्मिक जीवन नहीं माण सकते, आत्मिक विरसे तो वांझे रहिंदे हाँ। होमे वेड़े मन नाल काम करदे हाँ, अपने होतारी कर्मा दा नतीजा भुगतदे हाँ। परमे आवै परमे जाए, एह जग जन्मिया दूजे पाए। परमे भूला फिरे संसार, मर जन्मे जम करे खुआर। साधो एह जग परम भुलाना, राम नाम का सिमरन छोड़िया माया हाथ बिकाना। लख चौरासी जोन सबाई, मानस को प्रभ दी वड्याई। इस पौड़ी ते जो नर चुकै सो आए जाए दुख पाएदा। इस पौड़ी ते जो नर चुकै सो आए जाए दुख पाएदा। होमे दे परम भुलावे दे कुछ उदाहरण दिते जांदे हन। थिएटर विच कई अदाकार हुंदे हन जो कई किस्म दे पार्ट अदा करदे हन। रंगमंच उत्ते उन्हां दी हर एक हरकत अदा अते बोलचाल मालक दी किसे व्योंत अनुसार नियमबद्ध हुंदी है। स्टेज उत्ते कोई राजा कोई राणी कोई नौकर कोई दाता कोई भिखारी आदि अनेकां भेख धार के आपो अपना पार्ट खेलदे हन। हर एक नूं निश्चा हुंदा है कि वह सच्ची मुची दे राजा राणी आदि नहीं हन, बल्कि खिन भंगर स्टेज ते अपना नियत पाठ अदा करन आए हन अते असल विच वह अपने मालक दे नौकर ही हन। उन्हां नूं यह एहसास हुंदा है कि वह सुतंत्र नहीं हन अते अपनी मनमर्जी नहीं कर सकते। पर जे कोई पात्र अपने मालक नूं भुल के जा बागी हो के स्टेज उत्ते मन मर्जी करदा है तां सारी खेल विच विघन पै जांदा है, जिस दी उस नूं सज़ा मिलदी है। ऐन इसे तरह इस कायनात दे मालक अकाल पुरख ने अपने अपार हुक्म द्वारा यह दुनियावी वड खेल तमाशा रचिया होया है, जिस विच असी सारे जीव आपो अपना पार्ट अदा कर रहे हाँ। जद ताई असी अकाल पुरख दी इलाही व्योंत अंदर हुक्म दे पाने विच आपो अपना पार्ट अदा करदे हाँ, उदो ताई इलाही खेल अखाड़ा निर्विघन चलदा है अते अदाकार अथवा जीव नू वड्याई मिलदी है। पर जद जीव अपने मालक अकाल पुरख नू भुल जांदे हन अते बेमुख हो जांदे हन तां मोह माया दी अज्ञानता विच होमे तार के आप ही मालक अते करता धरता बन बैठते हैं अते मन मर्जी करते हैं। इस तरह जीव इलाही बरकता तो वांझे रहिंदे हन अते कर्मबद्ध होके माइकी असूल अनुसार दुख सुख भोगते हैं। जो मैं किया सो मैं पाया, दोष न दीजे अवर जना। अपने भाणे जो चले पाई, विछड़ चोटा खावे। दूसरा उदाहरण बिजली दा। बिजली दा करंट पावर हाउस तो उपजदा है। ए बिजली हर एक बल्ब विच रोशनी दिंदी है। बल्ब दे अंदर फिलामेंट दी सूखम तार हुंदी है जिस राही बिजली दा प्रकाश हुंदा है। उस दे उदाले अनेका रंगा अते शकलां वाले शीशे दा गिलाफ चढ़िया हुंदा है। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਅਤੇ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨਕਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਿਤਾਉਂਦਾ ਫਿਰੇ, ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨਕਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਿਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸਦੀ ਹਉਮੈ ਦੀ ਅਡਰੀ ਹੋਂਦ ਕੂੜੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ, ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਤਰ ਆਤਮੇ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਕਰਤਾ ਧਰਤਾ ਹੈ, ਜਿਸ ਅਨੁਸਾਰ ਉਸਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਬੋਲਬਾਲਾ ਹੋ ਰਿਹਾ ਹੈ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਜੀਵਨ ਰੋਂ ਦੀ ਗੁੱਜੀ ਸਹਿਜ ਚਾਲ ਹੈ ਅਤੇ ਜੀਵਨ ਰੋਂ ਅਥਵਾ ਸ਼ਬਦ ਨਾਮ ਹਰ ਇੱਕ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਹੁੰਦਾ ਹੈ ਪਰ ਉਸਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਬਲਬ ਟਿਊਬ ਆਦਿ ਅਨੇਕਾਂ ਜੰਤਰ ਹੁੰਦੇ ਹਨ ਜਿਨ੍ਹਾਂ ਰਾਹੀਂ ਚੱਲ ਰਿਹਾ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ, ਪੀਲੀ, ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦਾ ਹੈ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੁੰਦਾ ਹੈ ਪਰ ਇਸ ਵਿੱਚ ਜੋ ਚੀਜ਼ ਰਲਾਈ ਜਾਂਦੀ ਹੈ ਉਸੇ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਪ੍ਰਗਟ ਹੁੰਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਜੋਤ ਦੀ ਜੀਵਨ ਰੋਂ ਤਾਂ ਇੱਕੋ ਵਰਤਦੀ ਹੈ ਪਰ ਮਨ, ਬੁੱਧੀ, ਅੰਤਿਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੋਂ ਦਾ ਬਾਹਰ ਮੁਖੀ ਪ੍ਰਗਟਾਵਾ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵਨ ਰੋਂ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ। ਪਹਿਲਾ ਅੰਤਰਮੁਖੀ ਸਹਿਜ ਚਾਲ ਜੋ ਨਿਰੋਲ ਨਿਰਮਲ ਸ਼ਬਦ ਨਾਮ ਹੁਕਮ ਹੈ, ਦੂਸਰਾ ਬਾਹਰਮੁਖੀ ਪ੍ਰਗਟਾਵਾ ਜਿਸ ਉੱਤੇ ਹਉਮੈ ਵੇੜੇ ਮਨ, ਹੋਂ ਤਾਰੀ ਬੁੱਧੀ ਅਤੇ ਅੰਤਿਸ਼ਕਰਨ ਦਾ ਅਕਸ ਜਾਂ ਰੰਗਤ ਚੜ੍ਹੀ ਹੋਈ ਹੁੰਦੀ ਹੈ। ਇਹਨਾਂ ਦੋਹਾਂ ਹਾਲਤਾਂ ਵਿੱਚ ਜੀਵਨ ਰੋਂ ਦੀ ਰਵਾਨਗੀ ਨੂੰ ਹੀ ਜੀਵਨ ਆਖਿਆ ਜਾਂਦਾ ਹੈ। ਜੀਵ ਆਪੋ ਆਪਣਾ ਜੀਵਨ ਤਾਂ ਭੋਗ ਰਹੇ ਹਨ ਪਰ ਆਪਣੇ ਜੀਵਨ ਆਧਾਰ ਅਤੇ ਜੀਵਨ ਰੋਹ ਤੋਂ ਬੇਖਬਰ, ਅਣਜਾਣ, ਅਵੇਸਲੇ, ਬੇਪਰਵਾਹ ਅਤੇ ਭੁੱਲ ਵਿੱਚ ਹਨ। ਹਾਂਜੀ, ਜੀਵ ਆਪੋ ਆਪਣਾ ਜੀਵਨ ਤਾਂ ਭੋਗ ਰਹੇ ਹਨ ਪਰ ਆਪਣੇ ਜੀਵਨ ਆਧਾਰ ਅਤੇ ਜੀਵਨ ਰੋਹ ਤੋਂ ਬੇਖਬਰ, ਅਣਜਾਣ, ਅਵੇਸਲੇ, ਬੇਪਰਵਾਹ ਅਤੇ ਭੁੱਲ ਵਿੱਚ ਹਨ। ਇਹ ਭੁੱਲ ਹੀ ਅਗਿਆਨਤਾ ਦਾ ਭਰਮ ਭੁਲਾਵਾ ਹੈ ਜਿਸ ਕਾਰਨ ਜੀਵ ਆਪਣੇ ਅੰਤਰਗਤ ਇਲਾਹੀ ਜੀਵਨ ਰੋਂ, ਜੀਵਨ ਪ੍ਰਕਾਸ਼, ਜੀਵਨ ਸੋਮਾ, ਜੀਵਨ ਪਦ, ਜੀਵਨ ਰੂਪ, ਸ਼ਬਦ ਨਾਮ, ਪ੍ਰੇਮ ਰਸ, ਚੁੱਪ ਪ੍ਰੀਤ, ਆਤਮ ਚਾਓ, ਆਤਮ ਸੁਖ, ਸਹਿਜ ਚਾਲ, ਅਕਲ ਕਲਾ ਆਦਿ ਅਨੇਕਾਂ ਆਤਮਿਕ ਬਖਸ਼ਿਸ਼ਾਂ ਤੋਂ ਵਾਂਝੇ ਜਾ ਰਹੇ ਹਨ। ਇਸ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਜੀਵ ਦੂਜੇ ਪਾਏ ਈਰਖਾ, ਦਵੈਤ, ਕਾਮ, ਕ੍ਰੋਧ, ਲਭ, ਲੋਭ, ਮੋਹ, ਹੰਕਾਰ ਆਦਿ ਵਿੱਚ ਗਲਤਾਨ ਹੋ ਕੇ ਦਿਨ ਰਾਤ ਦੁੱਖ ਕਲੇਸ਼ ਸਹੇੜਦਾ ਅਤੇ ਭੋਗਦਾ ਹੈ ਅਤੇ ਨਰਕਮਈ ਜੀਵਨ ਬਤੀਤ ਕਰਦਾ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਸਮਝਣ ਵਾਲਾ ਜ਼ਰੂਰੀ ਨੁਕਤਾ, ਜੀਵ ਦੀ ਆਪਣੀ ਜੀਵਨ ਰੋਣ ਨੂੰ ਬੁੱਝਣ ਜਾਂ ਅਨੁਭਵ ਕਰਨ ਜਾਂ ਭੁੱਲ ਕੇ ਅਣਜਾਣ ਰਹਿਣ ਵਿੱਚ ਛੁਪਿਆ ਹੋਇਆ ਹੈ। 84 लख जूनां तां अपनी जीवन रौ नूं बुझ नहीं सकदियां क्योंकि उन्हां दी बुद्धि सीमित है, पर इंसान नूं तां अकाल पुरख ने अत्यंत तीखण बुद्धि प्रदान कीती है। मनुख ने इस बुद्धि दी अमोलक दात नूं अंतर आत्मे जीवन रौ अथवा शब्द दी खोज करन दी बजाए होमे दे प्राण होके माया दे चित्र बचित्र चमकारियां दी खोज विच वरत्या है। मनुख ने इस तीखण बुद्धि दी अमोलक दात नूं अंतर आत्मे जीवन रौ अथवा शब्द दी खोज करन दी बजाए होमे दे प्राण होके माया दे चित्र बचित्र चमकारियां दी खोज विच वरत्या है। इस तरह इंसान ने तीखण बुद्धि दी इलाही दात दी बाहर मुखी वरतों कीती है, जिस कारण इंसान दा जीवन पशुआं तो भी गिर चुकिया है। गुरबाणी विच इंसान दी अधोगति नूं इउं बयान कीता गया है, मन मुख भूले बिख लगे अहला जन्म गवाया, हर का नाम सदा सुख सागर सच्चा शब्द न पाया। फिरत फिरत बहुते जुग हारियो मानस देह लही, नानक कहत मिलन की बरिया सिमरत कहा नहीं। ना हर भज्यो ना गुरजन सेव्यो नह उपज्यो कछ ज्ञाना, घट ही माहे निरंजन तेरे तै खोजत उद्याना। बहुत जन्म परमत तै हारियो अस्थिर मत नहीं पाई, मानस देह पाए पद हर पज नानक बात बताई। जो जो जूनी आयो तह तह उर्जायो, मानस जन्म संजोग पाया। मानस जन्म दियो जय ठाकुर सो तै क्यों बिसरायो, मुकत होत नर जाके सिमरे निमक न ताको गायो। दुर्लभ जन्म चिरकाल पाया जातो कौडी बदलाहा, काथूरी को गाहक आयो लाद्यो कालर बिरख जिवाहा जिवहा। आयो लाभ लाभन कैताई मोहन ठगोरी स्यों उरज पहा, काच बादरे लाल खोई है फिर ए औसर कद लहा। ऐसे परम पुलावे वाले अज्ञानता वाले दूजे पाओ वाले बेमुखी बाहर मुखी हों तारी माइकी जीवन नूं गुरबाणी विच इउं दर्शाया गया है। पाई रे भगत हीन काहे जग आया, पूरे गुर की सेव न कीनी बिरथा जन्म गवाया। रैन गवाई सोए कै दिवस गवाया खाए, हीरे जैसा जन्म है कौडी बदले जाए। बिन सिमरन दिन रैन बिरथा बिहाए, मेघ बिना ज्यों खेती जाए। बिन नावे क्या जीवना फिट त्रिग चतुराई, सतगुर साध न सेविया हर भगत न पाई। मानस जन्म पुन कर पाया बिन नावे त्रिग त्रिग बिरथा जाई, नाम बिना रस कस दुख पावे मुख फीका थुक थूक मुख पाई। त्रिग तिना का जीविया जो हर सुख पर हर त्याग दे, दुख होम में पाप कमाए। मनमुख अज्ञानी माया मोह व्यापे, तिन बूझ न काई पाए, हलत पलत ओए सुख न पावे अंत गए पछताए। बिन नावे जग कमला फिरे, गुरमुख नदरी आया, तंदा करत्या निहफल जन्म गवाया, सुखदाता मन न वसाया। ऐसे माइकी जीवन नू गुरबाणी विच जीवन ही नहीं मन्या गया। मेरे प्रीतमा हो जीवा नाम ते आए, बिन नावे जीवन ना थिए मेरे सतगुर नाम दृढ़ाए। मर न जाही जिना बिसरत राम, नाम बिहून जीवन कौन काम। बिन नावे क्या जीवना फिट त्रिग चतुराई, जल जाओ जीवन नाम बिना। माया कारण तावही मूरख लोग अजान, कहो नानक बिन हर भजन बिरथा जन्म सिरान। दूजे पासे गुरबाणी विच मानस जूनी नू इउं वड्याई दित्ती गई है, पई प्राप्त मानुख दे हुरिया गोबिंद मिलन की एह तेरी बरिया। जीत जन्म एह रतन अमोलक साध संगत जप इक खिना, सफल जन्म होवत वड़पागी साध संग रामे लिव लागी। ਵਡੈ ਭਾਗ ਇਹ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ। ਵੱਡੇ ਭਾਗ ਇਹ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ, ਬਹੁਰ ਨ ਲਾਗੈ ਡਾਰ। ਉੱਪਰਲੀ ਵਿਚਾਰ ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੋ ਧਾਰੀ ਜੀਵਨ ਦੀ ਵਿਆਖਿਆ ਹੈ। ਇਸ ਤੋਂ ਉੱਤੇ ਆਤਮਿਕ ਮੰਡਲ ਵਿੱਚ ਇਨਸਾਨ ਦੇ ਆਤਮਿਕ ਜੀਵਨ ਦੀ ਪ੍ਰਿਮ ਖੇਲ ਨਿਰਾਲੀ ਅਤੇ ਹੋਰਵੇਂ ਹੈ। ਗੁਰਬਾਣੀ ਵਿੱਚ ਆਤਮਿਕ ਜੀਵਨ ਨੂੰ ਇਉਂ ਦਰਸਾਇਆ ਗਿਆ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ। ਨਾਨਕ ਨਾਮ ਜਪੈ ਸੋ ਜੀਵੈ, ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਗੁਣ ਗਾਵਾਂ ਨਿਤ ਨਿਤ ਸਦ ਹਰ ਕੇ, ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜਿਉ ਮੇਰਾ। ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ। ਗੁਰਮੁਖ ਸਫਲ ਜਨਮ ਜਗ ਵਿੱਚ ਆਇਆ, ਗੁਰਮਤ ਪੂਰ ਕਰਮ ਆਪ ਗਵਾਇਆ, ਭਾਉ ਭਗਤ ਕਰ ਕੰਮ ਸੁਖ ਫਲ ਪਾਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮਨੁੱਖੀ ਜੀਵਨ ਦੇ ਇਹਨਾਂ ਦੋਹਾਂ ਪੱਖਾਂ ਦਾ ਇਉਂ ਨਿਰਣਾ ਕੀਤਾ ਜਾ ਸਕਦਾ ਹੈ, ਇੱਕ ਪਾਸੇ ਗੁਰਮੁਖ ਜੀਵਨ, ਦੂਸਰੇ ਪਾਸੇ ਮਨਮੁਖ ਜੀਵਨ। ਗੁਰਮੁਖ ਜੀਵਨ ਆਤਮਿਕ ਮੰਡਲ, ਤੂੰ ਤੇਰੀ ਦੀ ਭਾਵਨਾ, ਆਤਮ ਪ੍ਰਾਇਣ ਅਨੁਭਵ ਪ੍ਰਕਾਸ਼ ਹੈ। ਮਨਮੁਖ ਜੀਵਨ ਮਾਇਕੀ ਮੰਡਲ, ਮੈਂ ਮੇਰੀ ਦਾ ਬੋਲ ਬਾਲਾ, ਮਾਇਆ ਪ੍ਰਾਇਣ ਹੈ, ਭਰਮ ਭੁਲਾਵਾ ਹੈ। ਗੁਰਮੁਖ ਜੀਵਨ ਹੁਕਮ ਰਜਾਈ ਚੱਲਣਾ ਹੈ, ਪ੍ਰੀਤ ਡੋਰੀ ਦੀ ਖਿੱਚ ਹੈ, ਮੈਤਰੀ ਭਾਵ ਹੈ। ਮਨਮੁਖ ਜੀਵਨ ਆਪਣੇ ਭਾਣੇ ਚੱਲਣਾ, ਮਾਇਆ ਦੀ ਖਿੱਚ ਵੈਰ ਵਿਰੋਧ ਹੈ। ਗੁਰਮੁਖ ਜੀਵਨ ਪਿਆਰ ਸ਼ਾਂਤੀ ਬੋਹਰ ਨਾ ਮਰਨਾ, ਜਮਾਂ ਤੋਂ ਆਜ਼ਾਦ ਹੈ। ਮਨਮੁਖ ਜੀਵਨ ਨਫ਼ਰਤ ਅਸ਼ਾਂਤੀ ਆਵਾਗਵਨ ਜਮਾਂ ਦੇ ਵਸ ਹੈ। ਗੁਰਮੁਖ ਜੀਵਨ ਤ੍ਰਿਪਤ ਅਘਾਏ ਹੈ, ਨਿਰ ਇੱਛਤ ਹੈ, ਸ਼ੁਕਰ ਹੈ, ਭਲਾ ਹੀ ਹੈ ਰੇ, ਪੁੰਨ ਹੈ ਪਰ ਉਪਕਾਰ ਹੈ। ਮਨਮੁਖੀ ਜੀਵਨ ਤ੍ਰਿਸ਼ਨਾ ਦੀ ਅੱਗ ਹੈ, ਆਸਾ ਮਨਸਾ ਹੈ, ਸ਼ਿਕਾਇਤ ਹੈ, ਰੋਸ ਹੈ, ਪਾਪ ਹੈ। ਗੁਰਮੁਖ ਜੀਵਨ ਪਰ ਉਪਕਾਰੀ ਹੈ, ਦੇ ਕੇ ਭਲਾ ਮਨਾਈ ਹੈ, ਕਰਮਾਂ ਤੋਂ ਰਹਿਤ ਹੈ, ਸਫਲ ਹੈ। ਮਨਮੁਖ ਜੀਵਨ ਰੋਸ ਹੈ, ਪਾਪ ਹੈ, ਸਵਾਰਥੀ ਹੈ, ਲੈ ਕੇ ਭਲਾ ਮਨਾਈ ਹੈ, ਕਰਮ ਬੱਧ ਹੈ, ਬਿਰਥਾ ਹੈ। ਗੁਰਮੁਖ ਜੀਵਨ ਇੱਕੋ ਇੱਕ, ਮਨਮੁਖ ਜੀਵਨ ਦੂਜਾ ਪਾਓ। ਇਹ ਸੀ ਗੁਰਮੁਖ ਪਿਆਰਿਆਂ ਦੁਆਰਾ ਲਿਖਿਆ ਗਿਆ ਗੁਰਬਾਣੀ ਵਿਚਾਰ। ਵਿਸ਼ਾ ਸੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਭਾਗ ਪਹਿਲਾ, ਲੇਖ ਨੰਬਰ 101। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।